ਸ਼ਲੋਕ ਮਹੱਲਾ ਪਹਿਲਾ। ਗੁਰੂ ਸਾਹਿਬਾਂ ਦੀ ਸਿਫਤ ਸੁਣ ਕੇ ਇੱਕ ਕਾਜੀ ਆਇਆ ਗੁਰੂ ਨਾਨਕ ਦੇਵ ਜੀ ਮਹਾਰਾਜ ਕੋਲ, ਕਹਿਣ ਲੱਗਿਆ ਆ ਕੇ ਕਿ ਉਮਤ ਜਿਹੜੀ ਹੈ ਸ੍ਰਿਸ਼ਟੀ ਕਿਹਦੇ ਪੈਦਾ ਕੀਤੀ ਹੈ ਜੀ, ਕਿਸ ਦੁਆਰਾ ਪੈਦਾ ਹੋਈ ਹੈ, ਇਹਦੇ ਵਿੱਚ ਵੱਸਦਾ ਕੌਣ ਹੈ। ਦੂਜੀ ਬੇਨਤੀ ਕੀਤੀ ਖੁਦਾ ਦੇ ਜੋ ਬੰਦੇ ਨੇ ਉਹਨਾਂ ਦੇ ਕੀ ਲੱਛਣ ਹੁੰਦੇ ਜੀ। ਤੀਸਰੀ ਬੇਨਤੀ ਕੀਤੀ ਖੁਦਾ ਦੀ ਕੀਮਤ ਕਿਸੇ ਨੇ ਪਾਈ ਹੈ ਕਿ ਨਹੀਂ ਪਾਈ ਅੱਜ ਤੱਕ। ਚੌਥੀ ਬੇਨਤੀ ਕੀਤੀ ਕਿ ਸ਼ਰਈ ਲੋਕ ਜਿਹੜੇ ਨੇ ਉਹ ਸ਼ਰ੍ਹਾਂ ਦਾ ਵਿਚਾਰ ਕਿਵੇਂ ਕਰਦੇ ਨੇ। ਇਸੇ ਪ੍ਰਕਾਰ ਪੰਜਵੀਂ ਬੇਨਤੀ 'ਚ ਕਹਿਣ ਲੱਗਿਆ ਸੰਸਾਰ ਸਮੁੰਦਰ ਤੋਂ ਪਾਰ ਕਿਵੇਂ ਹੋਈਦਾ। ਛੇਵੀਂ ਬੇਨਤੀ ਕੀਤੀ ਸਿਜਦਾ ਕਿਹੜਾ ਕਰੇ ਜਿਹਦੇ ਕੀਤਿਆਂ ਮਨ ਨੂੰ ਨਫ਼ਾ ਹੋਵੇ। ਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ 84 ਅੰਗ ਦੇ ਉੱਤੇ ਸਲੋਕ ਮਹੱਲਾ ਪਹਿਲਾਂ 'ਚ ਜਵਾਬ ਦਿੰਦੇ ਨੇ। ਪਹਿਲੇ ਪਾਤਸ਼ਾਹ ਸਲੋਕ ਹੈ, ਕੁਦਰਤ ਕਰਕੇ ਵਸਿਆ ਸੋਏ। ਪਹਿਲੇ ਪ੍ਰਸ਼ਨ ਦਾ ਉੱਤਰ ਦਿੰਦੇ ਨੇ ਕਿ ਕੁਦਰਤ ਜਿਹੜੀ ਹੈ ਨਾ, ਪਰਮਾਤਮਾ ਨੇ ਆਪ ਹੀ ਸ੍ਰਿਸ਼ਟੀ ਪੈਦਾ ਕੀਤੀ ਹੈ ਕੁਦਰਤ ਦੇ ਦੁਆਰਾ
ਪਰਮਾਤਮਾ ਨੇ ਸ੍ਰਿਸ਼ਟੀ ਪੈਦਾ ਕੀਤੀ, ਪਰ ਕੁਦਰਤ ਮਾਇਆ ਦੁਆਰੇ ਪੈਦਾ ਕੀਤੀ ਹੈ। ਪਰਮਾਤਮਾ ਨੇ ਕੀਤੀ ਤਾਂ ਆਪ ਹੀ ਹੈ, ਸ੍ਰਿਸ਼ਟੀ ਨੂੰ ਪੈਦਾ ਕਰਕੇ ਉਹ ਵਾਹਿਗੁਰੂ ਆਪ ਹੀ ਇਹਦੇ ਵਿੱਚ ਵਸ ਰਿਹਾ ਹੈ। ਕੁਦਰਤ ਕਰਕੇ ਵਸਿਆ ਸੋਏ, ਕੁਦਰਤ ਦੁਆਰਾ ਕਰਕੇ ਪੈਦਾ ਸੰਸਾਰ ਨੂੰ ਫਿਰ ਇਹਦੇ ਵਿੱਚ ਆਪ ਬੈਠਾ। ਇਹੋ ਜੱਗ ਸੱਚੇ ਕੀ ਹੈ, ਕੋਠੜੀ ਸੱਚੇ ਕਾ ਵਿੱਚ ਵਾਸ। ਇਹੋ ਵਿਸ ਸੰਸਾਰ ਤੁਮ ਦੇਖਦੇ, ਇਹੋ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਗੁਰਪ੍ਰਸਾਦੀ ਬੁੱਝਿਆ ਜਾਂ ਵੇਖਾਂ ਹਰ ਇੱਕ ਹੈ, ਹਰ ਬਿਨ ਅਵਰ ਨਾ ਕੋਈ। ਕਹਿ ਨਾਨਕ ਇਹ ਨੇਤਰ ਅੰਧ ਸੇ ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ। ਵਕਤ ਵਿਚਾਰੇ ਸੁਬੰਦਾ ਹੋਏ। ਦੂਜੇ ਪ੍ਰਸ਼ਨ ਦਾ ਉੱਤਰ ਦਿੰਦੇ ਨੇ ਵੀ ਖੁਦਾ ਦੇ ਬੰਦੇ ਜੋ ਬੰਦੇ ਨੇ ਉਹਨਾਂ ਲੱਛਣ ਕੀ ਹੈ। ਮਹਾਰਾਜ ਕਹਿੰਦੇ ਜਿਹੜਾ ਬੰਦਾ ਆਪਣੇ ਸਮੇਂ ਨੂੰ ਵਿਚਾਰਦਾ ਹੈ ਕਿ ਇਸ ਅਮੋਲਕ ਮਨੁੱਖਾ ਜਨਮ ਨੇ ਬਾਰ ਬਾਰ ਨਹੀਂ ਮਿਲਣਾ, ਇਸ ਦੁਆਰਾ ਜੋ ਨੇਕ ਕਮਾਈ ਕਰ ਲਵਾਂ ਉਹੀ ਚੰਗੀ, ਇਸ ਤਰ੍ਹਾਂ ਦੇ ਸ਼ੁਭ ਵਿਚਾਰ ਕਰਨ ਵਾਲਾ ਬੰਦਾ ਮਨੁੱਖ ਉਹੀ ਅਸਲੀ ਪਰਮਾਤਮਾ ਦਾ ਬੰਦਾ ਗਿਣਿਆ ਜਾਂਦਾ ਜਿਹੜਾ ਆਪਣੇ ਵਕਤ ਨੂੰ ਵਿਚਾਰਦਾ, ਅੰਮ੍ਰਿਤ ਵੇਲੇ ਨੂੰ ਵਿਚਾਰਦਾ ਵੀ ਅੰਮ੍ਰਿਤ ਵੇਲਾ ਫੇਰ ਨਹੀਂ ਆਉਣਾ। ਇੱਕ ਵਾਰ ਅੰਮ੍ਰਿਤ ਵੇਲਾ ਲੰਘ ਜੇ ਦੁਬਾਰਾ ਨਹੀਂ ਆਉਂਦਾ, ਹੁਣ ਤਾਂ ਦੂਜੇ ਦਿਨ ਹੀ ਆਉਣਾ ਇਹਨੇ। ਇਸੇ ਤਰ੍ਹਾਂ ਰਹਿ ਰਾਸ ਦਾ ਵੇਲਾ ਲੰਘ ਗਿਆ, ਫੇਰ ਨਹੀਂ ਆਉਂਦਾ। ਕੀਰਤਨ 16 ਨਾ ਪੜਿਆ ਫਿਰ ਸਵੇਰੇ ਜਾ ਕੇ ਟਾਈਮ ਨਿਤਨੇਮ ਦਾ ਹੋ ਜਾਣਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਸਮਾਂ ਮਨੁੱਖਾ ਜਨਮ ਦਾ ਜਿਹਨੇ ਵਿਚਾਰ ਲਿਆ ਉਹ ਤਰ ਗਿਆ। ਕੁਦਰਤ ਹੈ ਕੀਮਤ ਨਹੀਂ ਪਾਏ। ਕਹਿੰਦੇ ਖੁਦਾ ਦੀ ਕੀਮਤ ਕਿਸੇ ਨੇ ਪਾਈ ਹੈ ਕਿ ਨਹੀਂ ਪਾਈ? ਕਹਿੰਦੇ ਕੁਦਰਤ ਵਾਲਾ ਜੋ ਵਾਹਿਗੁਰੂ ਆ ਉਹਦੀ ਕੀਮਤ ਕਿਸੇ ਨੇ ਅੱਜ ਤੱਕ ਪਾਈ ਨਹੀਂ ਹੈ, ਜਾਂ ਕੀਮਤ ਪਾਏ ਤਾਂ ਕਹੀ ਨਾ ਜਾਏ। ਜਾਂ ਉਸ ਦੀ ਪ੍ਰਾਪਤੀ ਰੂਪ ਕੀਮਤ ਨੂੰ ਜੇ ਪਾ ਵੀ ਲਵੇ ਤਾਂ ਵੀ ਉਹ ਸਮੱਗਰ ਰੂਪ ਚ ਕਥਨ ਨਹੀਂ ਕਰ ਸਕਦਾ, ਕਿਉਂਕਿ ਕਈ ਚੀਜ਼ਾਂ ਕਥਨ ਨਹੀਂ ਕੀਤੀਆਂ ਜਾ ਸਕਦੀਆਂ। ਨਾਨਕ ਕਥਨਾ ਕਰੜਾ ਸਾਰ। ਜੇ ਆਪਾਂ ਕਹੀਏ ਕਿ ਮੈਂ ਕਥਨ ਕਰ ਦਿਆਂਗਾ, ਚਲੋ ਕਥਨ ਕਰਨ ਦਾ ਪਤਾ ਤਾਂ ਹੈ ਪਰ ਉਹੋ ਜਿਹੇ ਅੱਖਰ ਹੀ ਨਹੀਂ ਹੈ ਸਾਡੇ ਕੋਲ। ਕਈ ਵਾਰੀ ਅੱਖਰ ਮੁੱਕ ਜਾਂਦੇ ਨੇ ਬੰਦੇ ਕੋਲੋਂ, ਜਦੋਂ ਅੱਖਰ ਮੁੱਕ ਜਾਣ ਤਾਂ ਉਹਦੀਆਂ ਅੱਖਾਂ 'ਚ ਅੱਥਰੂ ਆ ਜਾਂਦੇ ਨੇ। ਬੰਦੇ ਕੋਲੋਂ ਜੇ ਅੱਖਰ ਮੁੱਕ ਜਾਣ ਤਾਂ ਹੱਸ ਪੈਂਦਾ, ਕਿਉਂ ਅੱਗੇ ਅੱਖਰਾਂ ਤੋਂ ਅੱਗੇ ਫਿਰ ਹਾਸਾ ਅਤੇ ਰੋਣਾ ਹੀ ਰਹਿ ਜਾਂਦਾ। ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਸਰੈ ਸਰੀਅਤ ਕਰਹਿ ਵਿਚਾਰ। ਕਹਿੰਦੇ ਸਰਈ ਲੋਕਾਂ ਦਾ ਸ਼ਰ੍ਹਾਂ ਦਾ ਵਿਚਾਰ ਕਿਵੇਂ ਕਰਦੇ ਜਿਹੜੇ ਸ਼ਰਈ ਲੋਕ ਨੇ? ਮਹਾਰਾਜ ਕਹਿੰਦੇ ਸ਼ਰਈ ਲੋਕ ਸ਼ਰੀਅਤ ਕਿਤਾਬ ਦੁਆਰਾ ਹੀ ਸ਼ਰ੍ਹਾਂ ਦਾ ਵਿਚਾਰ ਕਰਦੇ ਨੇ। ਬਿਨ ਬੂਝੇ ਕੈਸੇ ਪਾਵ ਹੈ ਪਾਰ। ਹੁਣ ਕਹਿੰਦੇ ਸੰਸਾਰ ਸਮੁੰਦਰ ਤੋਂ ਪਾਰ ਕਿਵੇਂ ਹੋਈਦਾ? ਸਤਿਗੁਰੂ ਕਹਿੰਦੇ ਸਿਧਾਂਤ ਦੇ ਬੁੱਝੇ ਤੋਂ ਬਿਨਾਂ ਸੰਸਾਰ ਸਮੁੰਦਰ ਤੋਂ ਕਿਵੇਂ ਪਾਰ ਹੋਣਾ ਪਾ ਸਕਦਾ? ਸਿਧਾਂਤ ਨੂੰ ਸਮਝੇ ਤਾਂਹੀਓ ਸੰਸਾਰ ਸਮੁੰਦਰ ਤੋਂ ਪਾਰ ਹੋਵੇਗਾ ਨਾ। ਸਿਦਕ ਕਰ ਸਿਜਦਾ ਮਨ ਕਰ ਮਕਸੂਦ। ਸੋ ਇਸ ਤਰ੍ਹਾਂ ਛੇਵੇਂ ਪ੍ਰਸ਼ਨ ਦਾ ਉੱਤਰ ਦਿੱਤਾ, ਸਿਜਦਾ ਕਿਹੜਾ ਕਰੇ ਜਿਹਦੇ ਕੀਤਿਆਂ ਮਨ ਨੂੰ ਨਫ਼ਾ ਹੋਵੇ। ਮਹਾਰਾਜ ਕਹਿੰਦੇ ਪਰਮੇਸ਼ੁਰ ਉੱਤੇ ਜੋ ਸਿਦਕ ਭਰੋਸਾ ਕਰਨਾ ਇਹੀ ਸਿਜਦਾ ਕਰੇ। ਸਿਜਦਾ ਹੁੰਦਾ ਨਮਸਕਾਰ ਕਰਨੀ, ਮੱਥਾ ਟੇਕਣਾ। ਇਸ ਤਰ੍ਹਾਂ ਮਨ ਨੂੰ ਮਕਸੂਦ ਹੁੰਦਾ ਨਫ਼ਾ,
ਲਾਭ ਲੈਣ ਵਾਲਾ ਕੰਮ ਕਰੇ ਕਿ ਪਰਮੇਸ਼ਰ ਨੂੰ ਮੱਥਾ ਟੇਕੇ। ਬੰਦਨਾ ਹਰ ਬੰਦਨਾ ਗੁਣ ਗਾਵੋ ਗੋਪਾਲ ਰਾਏ। ਮਹਾਰਾਜ ਕਹਿੰਦੇ ਮੱਥਾ ਟੇਕਣਾ ਤਾਂ ਪਰਮਾਤਮਾ ਨੂੰ ਟੇਕੋ। ਨਮਸਤਵੰਗ ਕਾਲੇ, ਨਮਸਤਵੰਗ ਕਿਰਪਾਲੇ, ਨਮਸਤੰਗ ਰੂਪੇ, ਨਮਸਤੰਗ ਅਨੂਪੇ, ਨਮਸਤੰਗ ਭੇਖੇ, ਨਮਸਤੰਗ ਲੇਖੇ। ਮੱਥਾ ਟੇਕਣਾ ਤਾਂ ਪਰਮਾਤਮਾ ਨੂੰ ਟੇਕੋ, ਉਸੇ ਨੂੰ ਨਮਸਕਾਰ ਕਰੋ। ਜੇ ਧਿਰ ਦੇਖਾਂ ਤਿਹ ਧਿਰ ਮੌਜੂਦ, ਜਿਹੜੇ ਪਾਸੇ ਦੇਖਦਾ ਉਸੇ ਪਾਸੇ ਪਰਮਾਤਮਾ ਪ੍ਰਗਟ ਹੀ ਪ੍ਰਗਟ ਹੈ। ਮਹੱਲਾ ਤੀਜਾ ਗੁਰਸਭਾ ਏਵ ਨਾ ਪਾਈਐ, ਨਾ ਨੇੜੈ ਨਾ ਦੂਰ। ਭਰੀ ਪ੍ਰਕਾਰ ਗੁਰਾਂ ਦਾ ਜਿਹੜਾ ਨਾ ਅਭਿਪ੍ਰਾਇ ਤਾਤਪਰਜ ਪ੍ਰੇਮ ਅਤੇ ਇਸ ਪ੍ਰਕਾਰ ਨਾਲ ਪ੍ਰੇਮ ਏਵ ਨਾ ਪਾਈਐ, ਇਸ ਪ੍ਰਕਾਰ ਨਹੀਂ ਪ੍ਰਾਪਤ ਕਰੀਦਾ। ਗੁਰਸਭਾ ਏਵ ਨਾ ਪਾਈਐ, ਨਾ ਨੇੜੇ ਰਹਿਣ ਵਾਲੇ ਅਤੇ ਨਾ ਹੀ ਦੂਰ ਰਹਿਣ ਨਾਲ, ਕਿਉਂਕਿ ਜੇ ਦੂਰ ਰਹੇ ਤਾਂ ਸੇਵਾ ਨਹੀਂ ਹੋ ਸਕਦੀ, ਜੇ ਨੇੜੇ ਰਹੇ ਤਾਂ ਕੋਈ ਨਾ ਕੋਈ ਦੂਸ਼ਣ ਰੋਪਣੇ ਰੂਪ ਅਵੱਗਿਆ ਹੋ ਜਾਂਦੀ ਹੈ। ਇਹਨਾਂ ਦੋਨਾਂ ਗੱਲਾਂ ਤੋਂ ਬਚਣਾ, ਕਿਉਂਕਿ ਮਨੁੱਖ ਦੀ ਆਦਤ ਕੀੜੀ ਵਾਂਗੂ ਖੱਡ ਲੱਭਣੀ। ਜਿਹੜੇ ਬੰਦੇ ਕੋਲ ਰਹਿੰਦੇ ਨੇ ਉਹ ਕੋਈ ਨਾ ਕੋਈ ਨੁਕਸ ਕੱਢਣਾ ਸ਼ੁਰੂ ਕਰ ਦਿੰਦੇ ਨੇ, ਜਿਹੜੇ ਦੂਰ ਰਹਿੰਦੇ ਨੇ ਉਹ ਸੇਵਾ ਨਹੀਂ ਕਰ ਸਕਦੇ। ਇਸ ਕਰਕੇ ਸਤਿਗੁਰੂ ਕਹਿੰਦੇ ਦੋਨਾਂ ਚੀਜ਼ਾਂ ਤੋਂ ਹਮੇਸ਼ਾ ਬਚ ਕੇ ਰਹੋ। ਜੇ ਨੁਕਸ ਕੱਢਣੇ ਸ਼ੁਰੂ ਕਰਤੇ ਫਿਰ ਆਪਣੇ ਵਿੱਚ ਨੁਕਸ ਪੈਣੇ ਸ਼ੁਰੂ ਹੋ ਜਾਣਗੇ। ਕੋਈ ਨੁਕਸ ਨਾ ਰੋਪੋ, ਕੋਈ ਔਗਣ ਨਾ ਰੋ, ਕਿਉਂਕਿ ਆਪਾਂ ਨੂੰ ਗੁਰਾਂ ਦੀ ਸਮਝ ਹੀ ਨਹੀਂ। ਸਤਿਗੁਰੂ ਦੀ ਜਦੋਂ ਸਮਝ ਨਹੀਂ, ਬ੍ਰਹਮ ਗਿਆਨੀ ਦੀ ਸਮਝ ਨਹੀਂ, ਕਈ ਬ੍ਰਹਮ ਗਿਆਨੀ 'ਤੇ ਵੀ ਦੋਸ਼ ਲਾਉਣ ਲੱਗ ਜਾਂਦੇ ਨੇ, ਕੋਲ ਰਹਿਣ ਵਾਲੇ ਨੂੰ ਵੀ ਸੰਤਾਂ ਨੂੰ ਪਤਾ ਹੀ ਨਹੀਂ ਇਹਨਾਂ ਗੱਲਾਂ ਦਾ। ਉਹ ਬਹੁਤ ਡੂੰਘੀ ਅਵਸਥਾ 'ਚ ਵਰਤਦੇ ਨੇ ਜਦੋਂ ਆਮ ਬੰਦੇ ਨੂੰ ਸਮਝ ਹੀ ਨਹੀਂ ਲੱਗਦੀ ਕਿ ਕਰ ਕੀ ਰਹੇ ਨੇ। ਨਾਨਕ ਸਤਿਗੁਰੂ ਤਾਂ ਮਿਲੈ ਜਾ ਮਨ ਰਹੇ ਹਦੂਰ। ਸਤਿਗੁਰਾਂ ਦਾ ਜਿਹੜਾ ਤਾਤਪਰਜ ਹੈ, ਸਿਧਾਂਤ ਹੈ, ਤਾਂ ਮਿਲਦਾ ਜੇ ਮਨ ਕਰਕੇ ਸਤਿਗੁਰਾਂ ਦੇ ਕੋਲ ਰਹੇ ਜਿੱਥੇ। ਸੋ ਇਸ ਤਰੀਕੇ ਨਾਲ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਕੋਲ ਰਹਿ ਕੇ ਹਜ਼ੂਰੀ ਵਿੱਚ ਬਿਨਾਂ ਕਿਸੇ ਸ਼ੰਕਾ ਤੋਂ ਗੁਰਾਂ ਦੇ ਕੋਲ ਰਹੇ, ਪੂਰਨ ਗੁਰੂ ਜਾਣ ਕੇ। ਇਹ ਸਤਿਗੁਰੂ ਕਹਿੰਦੇ ਨੇ ਇਸ ਤਰ੍ਹਾਂ ਗੁਰੂ ਦੀ ਸਭਾ ਜਿਹੜੀ ਹੈ, ਸਾਧ ਸੰਗਤ ਹੈ, ਇਸ ਤਰ੍ਹਾਂ ਉਹਨਾਂ ਦਾ ਅਭਿਪ੍ਰਾਇ ਤਾਂ ਤਾਤਪਰਜ ਹੈ, ਸਿਧਾਂਤ ਹੈ, ਇਸ ਤਰ੍ਹਾਂ ਪ੍ਰਾਪਤ ਹੁੰਦਾ। ਹੁਣ ਚੌਥੇ ਪਾਤਸ਼ਾਹ ਦੀ ਪੌੜੀ ਹੈ। ਪੌੜੀ ਸਪਤਦੀਪ ਸਪਤ ਸਾਗਰਾ, ਨਵਖੰਡ ਚਾਰ ਵੇਦ ਦਸ ਅਸ਼ਟ ਪੁਰਾਣ। ਸੱਤ ਦੀਪ ਨੇ, ਸੱਤ ਸਮੁੰਦਰ ਨੇ, ਨੌ ਖੰਡ ਚਾਰ ਵੇਦ ਦਸ ਅਸ਼ਟ ਪੁਰਾਣਾਂ ਤੋਂ ਭਾਵ 18 ਪੁਰਾਣ ਨੇ। ਹਰ ਸਭਨਾ ਵਿੱਚ ਤੂੰ ਵਰਤਦਾ ਹਰ ਸਭਨਾ ਭਾਣਾ। ਹੇ ਵਾਹਿਗੁਰੂ, ਇਹਨਾਂ ਸਾਰਿਆਂ ਵਿੱਚ ਤੂੰ ਆਪ ਹੀ ਵਰਤਦਾ ਹੈ। ਹੇ ਵਾਹਿਗੁਰੂ, ਤੂੰ ਸਾਰਿਆਂ ਨੂੰ ਭਾਉਂਦਾ ਹੈ, ਚੰਗਾ ਲੱਗਦਾ ਹੈ। ਸਭ ਤੁਝੈ ਤੇ ਆਪ ਹੈ ਜੀ ਜੰਤ ਹਰ ਸਾਰੰਗ ਪਾਣਾ। ਹੇ ਵਾਹਿਗੁਰੂ, ਸਾਰੇ ਜੀ ਜੰਤ ਤੈਨੂੰ ਇਸ ਤਰ੍ਹਾਂ ਧਿਆਉਂਦੇ ਨੇ ਜਿਵੇਂ ਸਾਰੰਗ ਜਿਹੜਾ ਬਪੀਹਾ ਹੁੰਦਾ ਹੈ ਨਾ, ਉਹ ਪਾਣੀ ਨੂੰ ਸਵਾਂਤੀ ਬੂੰਦ ਲਈ ਹਰ ਟਾਈਮ ਰੱਟ ਲਾਈ ਰੱਖਦਾ, ਪ੍ਰਿਓ 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 ਕਰਦਾ ਹੀ ਰਹਿੰਦਾ। ਜੋ ਗੁਰਮੁਖ ਹਰਿ ਆਰਾਧ ਦੇ ਤਿੰਨ ਹਉ ਕੁਰਬਾਣਾ। ਇਹ ਵਾਹਿਗੁਰੂ, ਜਿਹੜੇ ਗੁਰਮੁਖ ਗੁਰਾਂ ਦੁਆਰੇ ਆਪ ਨੂੰ ਆਰਾਧਦੇ ਨੇ, ਮੈਂ ਉਹਨਾਂ ਤੋਂ ਬਲਿਹਾਰ ਬਲਿਹਾਰ ਜਾਵਾਂ। ਤੂੰ ਆਪੇ ਆਪ ਵਰਤਦਾ ਕਰ ਜੋਜ ਵਿਡਾਣਾ। ਇਹ ਵਾਹਿਗੁਰੂ, ਵਿਡਾਣਾ ਤੋਂ ਪਾਵਸ ਚਰਜ ਕੌਤਕ ਕਰਕੇ ਤੂੰ ਆਪੇ ਆਪ ਸਾਰੇ ਕਿਤੇ ਵਰਤ ਰਿਹਾ ਹੈ, ਹਰੇਕ ਜਗ੍ਹਾ ਦੇ ਉੱਤੇ ਆਪ ਜੀ ਵਿਆਪਕ ਹੋ।